ਅਤੇ ਅਖੀਰ ਉਹਦੇ ਮਨ ਦਾ ਭੁਲੇਖਾ ਨਿਕਲਿਆ ਵੀ ਜ਼ਰੂਰੀ ਨਹੀਂ ਵੀ ਛੋਟੀ ਉਮਰ ਦੇ ਵਿੱਚ ਕੋਈ ਵੱਡੀ ਸਰਬਕਤਾ ਜਾਂ ਵੱਡੀ ਕੋਈ ਪਦਵੀ ਨਹੀਂ ਪ੍ਰਾਪਤ ਕਰ ਸਕਦਾ। ਅਤੇ ਗੁਰੂ ਮਹਾਰਾਜ ਦੇ ਦੌੜ ਕੇ ਚਰਨੀ ਢੱਠਾ ਕਹਿਣ ਲੱਗਾ, ਮੈਂ ਤਾਂ ਸਮਝਦਾ ਸੀ ਵੀ ਸ਼ਾਇਦ ਰਿੱਧੀ ਸਿੱਧੀ ਵਾਲੇ ਲੋਕ ਹੀ ਸਭ ਤੋਂ ਮਹਾਨ ਹੁੰਦੇ ਨੇ, ਪਰ ਇਹ ਗੁਰੂ ਨਾਨਕ ਦਾ ਕਾਰ ਸਭ ਤੋਂ ਵੱਡਾ ਹੈ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਅਤੇ ਫਿਰ ਇਹ ਹਮੇਸ਼ਾ ਯੋਗੀ ਵੀ ਗੁਰੂ ਦਾ ਸਿੱਖ ਬਣਿਆ ਸੀ। ਕਹਿਣ ਤੋਂ ਭਾਵ ਇਹ ਵੀ ਜਿਹੜੀ ਗੁਰਸਿੱਖਾਂ ਦੀ ਅਵਸਥਾ ਬੜੀ ਉੱਚੀ ਹੁੰਦੀ ਹੈ, ਜਿੰਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚੱਖ ਲਿਆ ਹੈ, ਸੇ ਤ੍ਰਿਪਤ ਰਹੇ ਆਗਾਏ, ਉਹ ਇਸ ਦੁਨੀਆਂ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ, ਅਤੇ ਜਿਹੜੇ ਸਵਰਗ ਦੇ ਪਦਾਰਥ ਨੇ ਉਹਨਾਂ ਵੱਲੋਂ ਵੀ ਉਹਨਾਂ ਦੇ ਮਨ ਰੱਜ ਗਏ ਹਨ।
ਆਪ ਤਿਆਗ ਬਿਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਆਪਾ ਭਾਵ ਹੰਕਾਰ ਛੱਡ ਕੇ ਸਤਿਗੁਰੂ ਦੇ ਚਰਣਾਂ ਦੇ ਵਿੱਚ, ਅਕਾਲ ਪੁਰਖ ਦੇ ਚਰਣਾਂ ਵਿੱਚ ਬੇਨਤੀ ਕਰਦੇ ਹਨ। ਕਿਵੇਂ ਬੇਨਤੀ ਕਰਦੇ ਨੇ? ਲੇਹੋ ਪ੍ਰਭੂ ਲੜ ਲਾਏ ਕਿ ਹੇ ਪ੍ਰਭੂ ਜੀ, ਹੇ ਅਕਾਲ ਪੁਰਖ ਜੀ, ਕਿਰਪਾ ਕਰੋ ਸਾਨੂੰ ਆਪਣੇ ਲੜ ਲਾ ਲਵੋ, ਭਾਵ ਸਾਨੂੰ ਆਪਣਾ ਪੱਲਾ ਪਕੜਾ ਦਿਓ, ਸਾਨੂੰ ਆਪਣੀ ਸ਼ਰਨ ਰੂਪੀ ਪੱਲੇ ਨਾਲ ਲਾ ਲਵੋ।
ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤਹਿ ਨਾ ਜਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਹਰ ਕੰਤ ਮਿਲਾਈਆ, ਜੋ ਉਸ ਪਤੀ ਪਰਮੇਸ਼ਰ ਨੇ ਰੂਹਾਂ ਆਪਣੇ ਨਾਲ ਮਿਲਾ ਲਈਆਂ ਹਨ, ਸੇ ਵਿਛੜ ਕਤਹਿ ਨਾ ਜਾਏ, ਉਹ ਉਸ ਤੋਂ ਵਿਛੜ ਕੇ ਫਿਰ ਕਿਧਰੇ ਹੋਰ ਨਹੀਂ ਜਾਂਦੀਆਂ। ਕਿਉਂਕਿ ਜਿਹੜੀਆਂ ਰੂਹਾਂ ਇੱਕ ਵਾਰੀ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਗਈਆਂ, ਅਤੇ ਫਿਰ ਉਹ ਉਸ ਤੋਂ ਵਿਛੜ ਕੇ ਹੋਰ ਕਿਸੇ ਪਾਸੇ ਜਾ ਹੀ ਨਹੀਂ ਸਕਦੀਆਂ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੀ ਇਸ ਤਰ੍ਹਾਂ ਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਿੱਧਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਜਿਹੜੇ ਮਨੁੱਖ ਵਾਹਿਗੁਰੂ ਦੀ ਸਿਫਤਸਲਾਹ ਕਰਦੇ ਹਨ ਉਹਨਾਂ ਨੂੰ ਕਿਹੜੀ ਦਾਤ ਮਿਲਦੀ ਹੈ? ਤਾਂ ਸਤਿਗੁਰੂ ਦਾ ਜਵਾਬ ਸੀ, ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹ ਸਮੁੰਦ ਨਾ ਜਾਣੀਆਂ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸਲਾਹੁਣ ਯੋਗ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹੁੰਦੇ ਨੇ, ਉਸ ਵਾਹਿਗੁਰੂ ਦੇ ਵਿੱਚ ਇਉਂ ਅਭੇਦ ਹੋ ਜਾਂਦੇ ਨੇ ਨਦੀਆਂ ਅਤੇ ਵਾਹ, ਜਿਵੇਂ ਨਦੀਆਂ ਅਤੇ ਵਾਹ ਨਾਲੇ ਪਵੇ ਹੈ ਸਮੁੰਦ, ਸਮੁੰਦਰ ਵਿੱਚ ਜਾ ਕੇ ਰਲ ਜਾਂਦੇ ਨੇ, ਨਾ ਜਾਣੀਆਂ ਫਿਰ ਉਹਨਾਂ ਦਾ ਕੋਈ ਵੱਖਰਾ ਰੰਗ ਰੂਪ ਨਹੀਂ ਜਾਣਿਆ ਜਾਂਦਾ। ਜਿਹੜੀ ਨਦੀ ਇੱਕ ਵਾਰੀ ਸਮੁੰਦਰ ਵਿੱਚ ਰਲ ਗਈ, ਕੋਈ ਦੁਨੀਆਂ ਦਾ ਆਦਮੀ, ਕੋਈ ਦੁਨੀਆਂ ਦੀ ਤਾਕਤ ਉਸਨੂੰ ਵੱਖ ਨਹੀਂ ਕਰ ਸਕਦੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਹਰ ਕੰਤ ਮਿਲਾਈਆਂ, ਜਿਹੜੀਆਂ ਰੂਹਾਂ ਅਕਾਲ ਪੁਰਖ ਨੇ ਆਪਣੇ ਨਾਲ ਮਿਲਾ ਲਈਆਂ, ਉਸ ਦੇ ਵਿੱਚ ਹੀ ਅਭੇਦ ਹੋ ਗਈਆਂ, ਉਹ ਫਿਰ ਵਿਛੜ ਕੇ ਕਿਧਰੇ ਹੋਰ ਨਹੀਂ ਜਾ ਸਕਦੀਆਂ।
ਰੱਬ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਸਾਡਾ ਆਸਰਾ ਹੀ ਨਹੀਂ ਹੈ, ਨਾਨਕ ਹਰ ਸ਼ਰਨ ਆਏ, ਇਸੇ ਲਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਹੀ ਪਏ ਰਹਿੰਦੇ ਹਾਂ।
ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅੱਸੂ ਦੇ ਮਹੀਨੇ ਉਹ ਜੀਵਰੂ ਪਿਸਤਰੀਆਂ ਸੁਖੀ ਵਸਦੀਆਂ ਨੇ, ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ 'ਤੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਭਾਵ ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਹਮੇਸ਼ਾ ਲਈ ਸੁਖੀ ਵਸਦੀਆਂ ਹਨ।
ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਅੱਠਵਾਂ ਮਹੀਨਾ, ਇਹਨੂੰ ਕੱਤੇ ਦਾ ਮਹੀਨਾ ਕਹਿੰਦੇ ਨੇ, ਅਤੇ ਹੁਣ ਉਸ ਕੱਤੇ ਦੇ ਮਹੀਨੇ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਕੀ ਕਹਿੰਦੇ ਨੇ? ਕਤਕ ਕਰਮ ਕਮਾਵਣੇ, ਇਹ ਕੱਤੇ ਦੇ ਮਹੀਨੇ ਕੰਮ ਦੀ ਰੁੱਤ ਹੁੰਦੀ ਹੈ। ਖਾਸ ਕਰਕੇ ਹੁਣ ਪੰਜਾਬ ਦੇ ਇਲਾਕੇ ਦੇ ਵਿੱਚ ਸਾਉਣੀ ਦੀ ਫਸਲ ਕੱਟਣ ਦਾ ਕੰਮ ਅਤੇ ਹਾੜੀ ਦੀ ਫਸਲ ਬੀਜਣ ਦਾ ਕੰਮ ਇਸੇ ਮਹੀਨੇ ਹੀ ਵਧੇਰੇ ਹੁੰਦੇ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਕੱਤਕ ਕਰਮ ਕਮਾਵਣੇ, ਵੀ ਇਹ ਜਿਹੜਾ ਕੱਤਕ ਦਾ ਮਹੀਨਾ ਹੈ ਇਹਦੇ ਵਿੱਚ ਹਰ ਮਨੁੱਖ ਨੂੰ ਸੋਚ ਸਮਝ ਕੇ ਵਿਚਾਰ ਕੇ ਕੰਮ ਕਰਨੇ ਚਾਹੀਦੇ ਨੇ, ਦੋਸ਼ ਨਾ ਕਾਹੂੰ ਯੋਗ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਭਾਈ ਕਿਸੇ ਸਿਰ ਦੋਸ਼ ਦੇਣਾ ਯੋਗ ਨਹੀਂ। ਜੋ ਵੀ ਸੁੱਖ ਦੁੱਖ ਮਾਨ ਸਨਮਾਨ ਸਾਨੂੰ ਮਿਲਦਾ ਹੈ ਇਹ ਸਾਡੇ ਆਪਣੇ ਕਰਮਾਂ ਦਾ ਹੀ ਫਲ ਹੁੰਦਾ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਇਸ ਲਈ ਸਾਨੂੰ ਕੱਤਕ ਦੇ ਮਹੀਨੇ ਕੰਮ ਸੋਚ ਸਮਝ ਕੇ ਕਰਨੇ ਚਾਹੀਦੇ ਨੇ, ਭਾਵ ਮਾੜੇ ਕੰਮਾਂ ਤੋਂ ਬਚਣਾ ਚਾਹੀਦਾ ਹੈ। ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਜਿੰਨੀ ਕੰਮੀ ਨਾਹੇ ਗੁਣ ਅਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀਮ ਹੀ ਸਾਈਂ ਦਾ ਦਰਬਾਰ। ਅਤੇ ਨਾਲ ਹੀ ਇਹਦਾ ਰਿਜ਼ਲਟ ਵੀ ਬਾਬਾ ਫਰੀਦ ਜੀ ਨੇ ਦੱਸ ਦਿੱਤਾ, ਦੇਖ ਕਪਾਹੈ ਜੇ ਥੀਐ ਜੇ ਸਿਰ ਥੀਆ ਤਲਾਹ ਮੰਦੇ ਅਮਲ ਕਰੇਂਦੀਆਂ ਇਹ ਸਜਾਏ ਤਨਾਹ। ਜਿਹੜੇ ਮਾੜੇ ਕੰਮ ਕਰਦੇ ਨੇ ਫਿਰ ਉਹਨਾਂ ਨੂੰ ਪਰਮੇਸ਼ੁਰ ਵੱਲੋਂ ਸਜ਼ਾ ਵੀ ਮਿਲਦੀ ਹੈ। ਕਿਹੜੀ ਕਿਹੜੀ ਸਜ਼ਾ ਮਿਲਦੀ ਹੈ? ਦੇਖ ਕਪਾਹ ਹੈ ਜੇ ਥੀ ਹੈ, ਕਪਾਹ ਵੱਲ ਦੇਖੋ। ਜਿਹੜੀ ਕਪਾਹ ਹੈ ਪਹਿਲਾਂ ਉਸ ਨੂੰ ਬਿਰਸ਼ਾਂ ਦੇ ਦਰੱਖਤ ਦੇ ਨਾਲੋਂ ਵੱਖ ਕੀਤਾ ਜਾਂਦਾ ਹੈ ਅਤੇ ਫਿਰ ਉਹਨੂੰ ਵੇਲਣੇ ਦੇ ਵਿੱਚ ਪਾ ਕੇ ਪਿੰਜਿਆ ਜਾਂਦਾ ਹੈ। ਇਸ ਢੰਗ ਦੇ ਨਾਲ ਉਹਦੀ ਹਾਲਤ ਦੇਖੋ ਕਪਾਹ ਦੀ। ਜੇ ਸਰਥੀਆ ਤਿਲਾਹ ਅਤੇ ਫਿਰ ਤਿਲਾਂ ਵੱਲ ਦੇਖੋ, ਜਦੋਂ ਤਿਲਾਂ ਨੂੰ ਘਾਣੀ ਵਿੱਚ ਪੀੜਿਆ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਲੋਕ ਮਾੜੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਘਾਣੀ ਵਿੱਚ ਪੀੜਿਆ ਜਾਂਦਾ ਔਰ ਉਹਨਾਂ ਨੂੰ ਵੇਲਣਿਆਂ ਦੇ ਵਿੱਚ ਦੀ ਨਗਾਇਆ ਜਾਂਦਾ। ਉਹਨਾਂ ਨੂੰ ਮਾੜੇ ਕੰਮ ਕਰਨ ਵਾਲਿਆਂ ਨੂੰ ਭੈੜੀ ਸਜ਼ਾ ਮਿਲਦੀ ਹੈ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਮਾਦਾ ਔਰ ਕਾਗਦਾ ਕੁੰਨੇ ਕੋਏ ਲਿਆ ਹੈ। ਤੁਸੀਂ ਕਮਾਦ ਨੂੰ ਦੇਖੋ, ਜਦੋਂ ਗੰਨਾ ਪੀੜਿਆ ਜਾਂਦਾ ਉਹਨੂੰ ਵੀ ਘਲਾੜੀਆਂ ਵਿੱਚ ਕਿਵੇਂ ਪੀੜਿਆ ਜਾਂਦਾ। ਇਸੇ ਤਰ੍ਹਾਂ ਜਦੋਂ ਕਾਗਜ਼ ਬਣਦਾ ਉਹਦੇ ਵੱਲ ਦੇਖੋ, ਉਹ ਕਿਵੇਂ ਬਣਦਾ ਅਤੇ ਉਹ ਕਿਵੇਂ ਪ੍ਰੈਸ ਕੀਤਾ ਜਾਂਦਾ। ਅਤੇ ਕੁੰਨੇ ਕੋਏ ਲਿਆ ਹੈ, ਜਿਹੜੇ ਕੋਲਿਆਂ ਵੱਲ ਦੇਖੋ ਜਿਹੜੇ ਭੱਠੀ ਵਿੱਚ ਪਏ ਹੁੰਦੇ ਨੇ। ਇਸ ਤਰ੍ਹਾਂ ਦੀਆਂ ਪਾਪੀ ਲੋਕਾਂ ਨੂੰ ਸਜ਼ਾਵਾਂ ਮਿਲਦੀਆਂ ਨੇ, ਮੰਦੇ ਅਮਲ ਕਰਿੰਦੇ ਆ ਇਹ ਸਜਾਇਤ ਨਾ ਹੈ। ਹਜ਼ੂਰ ਕਹਿੰਦੇ ਨੇ ਕਤਮ ਕਤ ਕਰਮ ਕਮਾਵਣੇ, ਕੱਤੇ ਦੇ ਮਹੀਨੇ ਵਿੱਚ ਭਾਈ ਸਾਨੂੰ ਸੋਚ ਸਮਝ ਕੇ ਕੰਮ ਕਰਨੇ ਚਾਹੀਦੇ ਨੇ, ਦੋਸ਼ ਨਾ ਕਾਹੂੰ ਯੋਗ ਅਤੇ ਕਿਸੇ ਸਿਰ ਦੋਸ਼ ਦੇਣਾ ਯੋਗ ਨਹੀਂ ਹੈ। ਕਿਉਂਕਿ ਮਨੁੱਖ ਦਾ ਇੱਕ ਐਸਾ ਸੁਭਾਅ ਬਣਿਆ ਹੋਇਆ, ਜੇ ਤਾਂ ਕੋਈ ਚੰਗਾ ਕੰਮ ਕਰੇ ਉਹਦਾ ਤਾਂ ਕ੍ਰੈਡਿਟ ਆਪ ਲੈਣਾ ਚਾਹੁੰਦਾ ਵੀ ਮੈਂ ਇਹ ਕੰਮ ਕੀਤਾ, ਅਤੇ ਜੇ ਕੋਈ ਮਾੜਾ ਕੰਮ ਹੋ ਜਾਵੇ ਜਿਹਦੇ ਨਾਲ ਬਦਨਾਮੀ ਹੋਵੇ ਅਤੇ ਫਿਰ ਦੂਜਿਆਂ ਸਿਰ ਦੋਸ਼ ਦਿੰਦਾ, ਕਹਿੰਦਾ ਇਹ ਤਾਂ ਫਲਾਣੇ ਨੇ ਕਰਵਾਇਆ, ਮੈਂ ਕਿੱਥੇ ਕਰਨਾ ਸੀ, ਇਹ ਤਾਂ ਫਲਾਣੇ ਨੇ ਕਰਵਾ ਦਿੱਤਾ। ਚੰਗੇ ਕੰਮ ਦੀ ਜ਼ਿੰਮੇਵਾਰੀ ਆਪ ਲੈਂਦਾ, ਮਾੜੇ ਕੰਮ ਦੀ ਜ਼ਿੰਮੇਵਾਰੀ ਦੂਜਿਆਂ 'ਤੇ ਸੁੱਟਦਾ, ਮਨੁੱਖ ਦਾ ਸੁਭਾਵ ਹੈ। ਪਰ ਗੁਰੂ ਮਹਾਰਾਜ ਕਹਿੰਦੇ ਦੋਸ਼ ਨਾ ਕਾਹੂੰ ਯੋਗ, ਕਿਸੇ ਸਿਰ ਦੋਸ਼ ਦੇਣਾ ਯੋਗ ਨਹੀਂ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਹ ਸਾਡੇ ਕਰਮਾਂ ਦਾ ਫਲ ਹੁੰਦਾ ਦੁੱਖ ਅਤੇ ਸੁੱਖ, ਇਸ ਲਈ ਕਿਸੇ ਸਿਰ ਦੋਸ਼ ਦੇਣਾ ਯੋਗ ਨਹੀਂ। ਮਹਾਂਪੁਰਖ ਇੱਕ ਸੁੰਦਰ ਉਦਾਹਰਣ ਦਿੰਦੇ ਸਨ, ਇਹ ਕੋਈ ਜ਼ਿਮੀਂਦਾਰ ਸੀ ਅਤੇ ਉਹਨੇ ਆਪਣੇ ਖੇਤ ਵਿੱਚ ਬੜਾ ਸੁੰਦਰ ਬਾਗ ਲਾਇਆ ਅਤੇ ਉਹ ਬੜਾ ਉਸ ਬਾਗ ਦੇ ਨਾਲ ਸਨੇਹ ਰੱਖਦਾ ਸੀ। ਇੱਕ ਦਿਨ ਕੋਈ ਬੱਛੀ ਆ ਕੇ ਉਹਦੇ ਬਾਗ ਵਿੱਚ ਵੜ ਗਈ ਔਰ ਉਸਨੇ ਕੁਛ ਬਾਗ ਦਾ ਨੁਕਸਾਨ ਵੀ ਕਰ ਦਿੱਤਾ। ਉਸ ਜ਼ਿਮੀਂਦਾਰ ਨੂੰ ਗੁੱਸਾ ਆਇਆ ਅਤੇ ਉਸਨੇ ਕੋਈ ਉਹ ਡਾਂਗ ਲੈ ਕੇ ਕੋਈ ਲਾਠੀ ਲੈ ਕੇ ਅਤੇ ਉਸ ਬੱਛੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਕੋਈ ਐਸੀ ਥਾਂ 'ਤੇ ਉਹਦੇ ਕੋਈ ਸੱਟ ਲੱਗੀ, ਬੱਛੀ ਮਰ ਗਈ। ਜਦੋਂ ਬੱਛੀ ਮਰ ਗਈ ਤਾਂ ਉਸ ਵੇਲੇ ਇਹਦਾ ਬੜਾ ਪਾਪ ਸਮਝਿਆ ਜਾਂਦਾ ਸੀ। ਜਦੋਂ ਉਹ ਆਦਮੀ ਮਰ ਕੇ ਧਰਮਰਾਜ ਦੇ ਕੋਲ ਗਿਆ ਅਤੇ ਧਰਮਰਾਜ ਨੇ ਉਹਦੇ ਕਰਮਾਂ ਦਾ ਲੇਖਾ ਜੋਖਾ ਕੀਤਾ ਅਤੇ ਕਹਿਣ ਲੱਗਾ ਵੀ ਤੂੰ ਬੱਛੀ ਮਾਰੀ ਹੈ, ਇਹ ਤਾਂ ਮਹਾਂ ਪਾਪ ਕੀਤਾ, ਇਹਦੀ ਸਜ਼ਾ ਤੈਨੂੰ ਭੁਗਤਣੀ ਪਵੇਗੀ। ਉਹ ਬੰਦਾ ਬੜਾ ਹੁਸ਼ਿਆਰ ਸੀ, ਉਹ ਕਹਿਣ ਲੱਗਾ ਮੈਂ ਬੱਚੀ ਬੁੱਛੀ ਕੋਈ ਨਹੀਂ ਮਾਰੀ। ਉਹ ਕਹਿੰਦਾ ਮਾਰੀ ਕਿਉਂ ਨਹੀਂ? ਫਲਾਨੇ ਦਿਨ ਤੇਰੇ ਬਾਗ ਦੇ ਵਿੱਚ ਬੱਚੀ ਆਈ ਅਤੇ ਤੂੰ ਉਸਨੂੰ ਡਾਂਗਾਂ ਲਾਠੀਆਂ ਦੇ ਨਾਲ ਕੁੱਟ ਕੁੱਟ ਕੇ ਮਾਰਿਆ। ਤਾਂ ਉਹ ਬੰਦਾ ਕਹਿਣ ਲੱਗਾ, ਕਹਿੰਦਾ ਮੈਂ ਧਰਮ ਗ੍ਰੰਥਾਂ ਦੀ ਇੱਕ ਐਸੀ ਵੀ ਗੱਲ ਸੁਣੀ ਹੈ, ਉਹਦੇ ਵਿੱਚ ਲਿਖਿਆ ਹੋਇਆ ਵੀ ਹੱਥਾਂ ਦਾ ਦੇਵਤਾ ਇੰਦਰ ਹੈ। ਆਹ ਜਿਹੜੇ ਸਾਡੇ ਇੰਦਰੀਏ ਨੇ ਨਾ, ਕਰਮ ਇੰਦਰੀਏ ਅਤੇ ਗਿਆਨ ਇੰਦਰੀਏ, ਇਹਨਾਂ ਦੇ ਵੱਖੋ ਵੱਖਰੇ ਦੇਵਤੇ ਮੰਨੇ ਹੋਏ ਹੈ, ਵੀ ਹੱਥਾਂ ਦਾ ਦੇਵਤਾ ਇੰਦਰ ਹੈ। ਵੀ ਕਹਿੰਦਾ ਵੀ ਮੈਂ ਤਾਂ ਨਹੀਂ ਕਹਿੰਦਾ ਬੱਚੀ ਮਾਰੀ, ਤਾਂ ਇੰਦਰ ਨੇ ਬੱਚੀ ਮਾਰੀ ਹੈ, ਕਿਉਂਕਿ ਹੱਥਾਂ ਨੂੰ ਉਹ ਪ੍ਰੇਰਣਾ ਦਿੰਦਾ। ਅਤੇ ਧਰਮਰਾਜ ਨੇ ਆਖਿਆ ਵੀ ਇਹ ਤਾਂ ਬੰਦਾ ਬੜਾ ਹੁਸ਼ਿਆਰ ਹੈ। ਉਹ ਕਹਿਣ ਲੱਗਾ ਅੱਛਾ ਫਿਰ ਇਹ ਦੱਸ ਬਈ ਜਿਹੜਾ ਇਹ ਬਾਗ ਕਿਹਨੇ ਲਾਇਆ ਸੀ? ਕਹਿੰਦਾ ਬਾਗ ਤਾਂ ਮੈਂ ਲਾਇਆ ਸੀ। ਉਹ ਕਹਿੰਦਾ ਗੱਲ ਸੁਣ ਵੀ, ਜਾਂ ਤਾਂ ਤੈਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਬਾਗ ਵੀ ਇੰਦਰ ਨੇ ਲਾਇਆ, ਕਿਉਂਕਿ ਹੱਥਾਂ ਦਾ ਦੇਵਤਾ ਉਹ ਹੈ। ਤੂੰ ਇੱਕ ਪਾਸੇ ਕਹਿੰਦਾ ਵੀ ਜਿਹੜੀ ਇਹ ਬੱਚੀ ਮਾਰੀ ਇਹ ਇੰਦਰ ਨੇ ਮਾਰੀ ਆ ਅਤੇ ਬਾਗ ਮੈਂ ਲਾਇਆ, ਇਹ ਦੋ ਗੱਲਾਂ ਤਾਂ ਨਹੀਂ ਹੋ ਸਕਦੀਆਂ। ਜਾਂ ਤਾਂ ਇਹ ਕਹਿ ਦਿੰਦਾ ਵੀ ਬਾਗ ਵੀ ਇੰਦਰ ਨੇ ਲਾਇਆ ਤਾਂ ਤਾਂ ਤੇਰੀ ਜਾਨ ਛੁੱਟ ਸਕਦੀ ਸੀ, ਪਰ ਹੁਣ ਤੈਨੂੰ ਸਜ਼ਾ ਮਿਲੇਗੀ, ਤੂੰ ਝੂਠ ਬੋਲ ਰਿਹਾ। ਅਤੇ ਉਹਨੂੰ ਸਜ਼ਾ ਦਿੱਤੀ ਗਈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਅਤੇ ਸਮਤ ਬਖਸ਼ਿਸ਼ ਕਰਦੇ ਹਨ ਵੀ ਕਾਤਕ ਦੇ ਮਹੀਨੇ ਦੀ ਇਹੀ ਸਿੱਖਿਆ ਹੈ ਵੀ ਕੰਮ ਸੋਚ ਸਮਝ ਕੇ ਕਰੋ, ਕਿਸੇ ਸਿਰ ਬਾਅਦ ਵਿੱਚ ਦੋਸ਼ ਦੇਣਾ ਯੋਗ ਨਹੀਂ ਹੁੰਦਾ।
ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹ ਦੱਸੋ ਵੀ ਇਸ ਮਨੁੱਖ ਨੂੰ ਰੋਗ ਸੋਗ ਆ ਕੇ ਕਿਉਂ ਚਿੰਬੜਦੇ ਨੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਕਾਰਨ ਦੱਸਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬਈ ਜਦੋਂ ਮਨੁੱਖ ਪਰਮੇਸ਼ਰ ਤੋਂ ਭੁੱਲ ਜਾਂਦਾ ਹੈ, ਇਹਦਾ ਮਤਲਬ ਜਦੋਂ ਅਸੀਂ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਜਾਂਦੇ ਹਾਂ, ਉਹਦੇ ਪਰਉਪਕਾਰਾਂ ਨੂੰ ਭੁੱਲ ਜਾਂਦੇ ਹਾਂ, ਅਹਿਸਾਨ ਫਰੋਸ਼ ਹੋ ਜਾਂਦੇ ਹਾਂ, ਤਾਂ ਫਿਰ ਕੀ ਹੁੰਦਾ? ਵਿਆਪਨ ਸਭੇ ਰੋਗ, ਫਿਰ ਸਾਰੇ ਰੋਗ ਸਾਨੂੰ ਆ ਕੇ ਚਿੰਬੜਦੇ ਨੇ। ਜਦੋਂ ਕੋਈ ਰੱਬ ਨੂੰ ਭੁੱਲ ਜਾਵੇ ਫਿਰ ਸਾਰੇ ਰੋਗ ਹਮਲਾ ਕਰ ਦਿੰਦੇ ਨੇ, ਸਰੀਰਕ ਰੋਗ ਵੀ ਮਾਨਸਿਕ ਰੋਗ ਵੀ, ਸਾਰੇ ਰੋਗ ਹੀ ਉਸ ਉੱਤੇ ਅਟੈਕ ਕਰਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਨੇ ਜਦੋਂ ਮਨੁੱਖ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਅਤੇ ਫਿਰ ਉਸ ਵੇਲੇ ਉਹ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਜਦੋਂ ਗਲਤ ਕੰਮ ਕਰਦਾ ਹੈ ਤਾਂ ਫਿਰ ਪਰਮੇਸ਼ਰ ਵੱਲੋਂ ਉਹਨੂੰ ਸਜ਼ਾ ਮਿਲਦੀ ਹੈ। ਬਹੁ ਸਾਧੋ ਦੁੱਖ ਪ੍ਰਾਪਤ ਹੋਵੇ ਭੋਗੋਂ ਰੋਗ ਸੋ ਅੰਤ ਵਿਗੋਵੇ, ਇਹ ਰੋਗਾਂ ਦਾ ਕਾਰਨ ਹੈ। ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ, ਜਿਵੇਂ ਪੱਕਾ ਰੋਗੀ ਕੁਸ਼ਟ ਰੋਗੀ ਹੁੰਦਾ ਅਤੇ ਇਸ ਤਰ੍ਹਾਂ ਦੇ ਉਹਨੂੰ ਰੋਗ ਸੋਗ ਆ ਕੇ ਚਿੰਬੜਦੇ ਨੇ, ਕੋਹੜੀ ਹੋ ਜਾਂਦਾ। ਜਦੋਂ ਕੋਈ ਪਰਮੇਸ਼ਰ ਨੂੰ ਭੁੱਲ ਜਾਵੇ ਫਿਰ ਉਹਨੂੰ ਸਾਰੇ ਰੋਗ ਆ ਕੇ ਚਿੰਬੜਦੇ ਨੇ, ਜਿਵੇਂ ਦੀਪਾਲਪੁਰ ਦਾ ਇੱਕ ਕੋਹੜੀ ਫਕੀਰ ਸੀ ਜਿਸਦਾ ਨਾਮ ਨੂਰੀ ਸ਼ਾਹ ਵੀ ਲਿਖਿਆ ਅਤੇ ਕਈਆਂ ਨੇ ਰੰਗੀ ਸ਼ਾਹ ਵੀ ਉਹਦਾ ਨਾਂ ਲਿਖਿਆ। ਪਹਿਲਾਂ ਤਾਂ ਬੜੀ ਮੌਜ ਮਸਤੀ ਕਰਦਾ ਸੀ ਅਤੇ ਪਰ ਜਦੋਂ ਇਸਦੇ ਸਰੀਰ ਨੂੰ ਕੋਹੜ ਹੋ ਗਿਆ ਅਤੇ ਫਿਰ ਲੋਕਾਂ ਨੇ ਵੀ ਇਸ ਨੂੰ ਪਿੰਡੋਂ ਬਾਹਰ ਕਰ ਦਿੱਤਾ, ਘਰਦਿਆਂ ਨੇ ਵੀ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਅਤੇ ਹੁਣ ਬਾਹਰ ਇਹ ਕੁੱਲੀ ਪਾ ਕੇ ਅਤੇ ਉੱਥੇ ਸਾਰਾ ਦਿਨ ਬੈਠਾ ਰਹਿੰਦਾ ਅਤੇ ਜਿਹੜੇ ਲੋਕ ਨੇ ਉਹ ਤਰਸ ਕਰਕੇ ਕੋਈ ਮਾੜੀ ਮੋਟੀ ਰੋਟੀ ਇਸ ਨੂੰ ਦੇ ਜਾਂਦੇ ਨੇ, ਪਰ ਉਹ ਵੀ ਇਸ ਦੇ ਨੇੜੇ ਆ ਕੇ ਨਹੀਂ। ਇਹਦਾ ਇੱਕ ਭਾਂਡਾ ਰੱਖਿਆ ਹੋਇਆ, ਜਿਵੇਂ ਕੁੱਤੇ ਬਿੱਲੀਆਂ ਨੂੰ ਆਪਾਂ ਰੋਟੀ ਪਾਉਣੀ, ਉਹਦੇ ਵਿੱਚ ਉਹ ਰੱਖ ਜਾਂਦੇ ਨੇ, ਇਹ ਬਾਅਦ ਵਿੱਚ ਛੱਕ ਲੈਂਦੇ। ਅਤੇ ਹੁਣ ਜਦੋਂ ਇਹੋ ਜਿਹੀ ਹਾਲਤ ਵਿੱਚ ਮਨੁੱਖ ਨੂੰ ਜਿਉਣਾ ਬਹੁਤ ਔਖਾ ਹੋ ਜਾਂਦਾ, ਹੁਣ ਇਹ ਰੱਬ 'ਤੇ ਗਿਲੇ ਸ਼ਿਕਵੇ ਕਰਨ ਲੱਗਿਆ, ਆਖੀਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਪਾਸ ਗਏ ਅਤੇ ਇਹਦੀ ਹਾਲਤ ਵੇਖ ਕੇ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣਾ ਸਭ ਸੋਏ। ਇਹ ਸਾਰਾ ਸ਼ਬਦ ਉਚਾਰਨ ਕੀਤਾ, ਉਸ ਬਾਣੀ ਦਾ ਇਹ ਅਸਰ ਹੋਇਆ, ਇਹਦਾ ਕੋੜ ਵੀ ਦੂਰ ਹੋ ਗਿਆ, ਇਹਦਾ ਮਨ ਦਾ ਵੀ ਜਿਹੜਾ ਹੰਕਾਰ ਸੀ ਉਹ ਦੂਰ ਹੋ ਗਿਆ। ਅਖੀਰ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਤੇ ਆ ਕੇ ਢਹਿ ਪਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸਾਂ 'ਤੇ ਮੇਰੇ 'ਤੇ ਬੜੀ ਕਿਰਪਾ ਕੀਤੀ, ਪਰ ਮੈਨੂੰ ਇਹ ਦੱਸੋ ਵੀ ਆਹ ਜਿਹੜੇ ਰੋਗ ਸੋਗ ਮੇਰੇ 'ਤੇ ਕਿਉਂ ਆਏ ਨੇ? ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹਦਾ ਜਵਾਬ ਦਿੱਤਾ, ਕਹਿੰਦੇ ਭਾਈ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਗਿਆ, ਉਹਦੀ ਮਰਜ਼ਾਦਾ ਉਹਦੀ ਰਜ਼ਾ ਭੁੱਲ ਗਿਆ, ਇਸੇ ਕਰਕੇ ਤੈਨੂੰ ਰੋਗ ਸੋਗ ਚਿੰਬੜੇ ਨੇ, ਅਤੇ ਹੁਣ ਤੂੰ ਗੁਰੂ ਦੀ ਸ਼ਰਨ ਵਿੱਚ ਆਇਆ ਅਤੇ ਇਸ ਲਈ ਤੇਰੇ ਸਾਰੇ ਰੋਗ ਸੋਗ ਦੂਰ ਹੋ ਗਏ ਨੇ। ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਾ ਜਮ ਕੀ ਫੰਦਾ। ਭਾਈ ਗੁਰਦਾਸ ਜੀ ਲਿਖਦੇ ਨੇ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਤਿਗੁਰੂ ਪੂਰੇ ਵੈਦ ਨੇ, ਜਿਹੜੀਆਂ ਬਿਮਾਰੀਆਂ ਦਾ ਇਲਾਜ ਕਿਸੇ ਹੋਰ ਡਾਕਟਰ ਦੇ ਕੋਲ ਨਹੀਂ, ਅਤੇ ਗੁਰੂ ਮਹਾਰਾਜ ਉਹਨਾਂ ਰੋਗਾਂ ਦਾ ਵੀ, ਅਸਾਧ ਰੋਗਾਂ ਦਾ ਵੀ ਇਲਾਜ ਕਰ ਦਿੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਪਰਮੇਸ਼ਰ ਦੇ ਭੁੱਲਣ ਕਰਕੇ ਤੇ ਸਾਰੇ ਰੋਗ ਆ ਕੇ ਚਿੰਬੜਦੇ ਹਨ।
ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਲੋਕ ਉਸ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਹੋ ਜਾਂਦੇ ਨੇ, ਜਿਵੇਂ ਭਾਈ ਮੂਲਾ ਗੁਰੂ ਨਾਨਕ ਸਾਹਿਬ ਜੀ ਤੋਂ ਬੇਮੁਖ ਹੋਇਆ ਸੀ। ਗੁਰੂ ਮਹਾਰਾਜ ਮਿਲਣ ਵਾਸਤੇ ਗਏ, ਪਾਥੀਆਂ ਦੇ ਘੇਰੇ ਵਿੱਚ ਹੀ ਜਾ ਕੇ ਲੁਕ ਗਿਆ, ਅਤੇ ਗੁਰੂ ਮਹਾਰਾਜ ਨੇ ਆਵਾਜ਼ ਵੀ ਦਿੱਤੀ, ਸੁਣ ਵੀ ਲਈ ਬਈ ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ, ਤੂੰ ਬਾਹਰ ਆ ਕੇ ਮਿਲ। ਪਰ ਇਹ ਤਾਂ ਬੋਲਿਆ ਹੀ ਨਾ, ਇਹਦੇ ਘਰਵਾਲੀ ਮੂਹਰੇ ਆ ਗਈ, ਕਹਿੰਦੀ ਜੀ ਉਹ ਤਾਂ ਇੱਥੇ ਹੈ ਨਹੀਂ, ਝੂਠ ਬੋਲਿਆ। ਗੁਰੂ ਮਹਾਰਾਜ ਕਹਿੰਦੇ ਨਹੀਂ, ਉਹ ਇੱਥੇ ਹੀ ਹੈ ਹਾਲੇ। ਘਰਵਾਲੀ ਫਿਰ ਕਹਿਣ ਲੱਗੀ, ਕਹਿੰਦੀ ਨਹੀਂ ਮਹਾਰਾਜ ਉਹ ਘਰ ਹੈ ਨਹੀਂ। ਗੁਰੂ ਮਹਾਰਾਜ ਕਹਿੰਦੇ ਝੂਠ ਨਾ ਬੋਲ, ਉਹ ਘਰੇ ਹੀ ਹੈ, ਇੱਥੇ ਹੀ ਹੈ। ਉਹਨੇ ਤੀਜੀ ਵਾਰੀ ਫਿਰ ਬਚਨ ਉਲਟਾਇਆ, ਕਹਿੰਦੀ ਮਹਾਰਾਜ ਉਹ ਇੱਥੇ ਹੈ ਨਹੀਂ। ਅਤੇ ਗੁਰੂ ਮਹਾਰਾਜ ਦੇ ਮੂੰਹੋਂ ਸੁਭਾਵਕ ਨਿਕਲਿਆ, ਕਹਿੰਦੇ ਜੇ ਤੂੰ ਹੁਣ ਕਹਿੰਦੀ ਇੱਥੇ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ। ਬਸ ਬਚਨ ਕੀ ਹੋਇਆ, ਉਸੇ ਵੇਲੇ ਸੱਪ ਨਿਕਲਿਆ, ਉਸਨੇ ਮੂਲੇ ਨੂੰ ਡੰਗ ਮਾਰਿਆ, ਉਹਦੇ ਨਾਲ ਉਹਦੀ ਮੌਤ ਹੋ ਗਈ। ਅਤੇ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਇਹ ਸ਼ਬਦ ਵੀ ਉਚਾਰਨ ਕੀਤਾ, ਨਾਲ ਕਰਾੜਾਂ ਦੋਸਤੀ ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿਤੇ ਥਾਏ। ਗੁਰੂ ਤੋਂ ਬੇਮੁਖ ਹੋ ਕੇ ਮਰਿਆ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋ। ਫਿਰ ਕਈ ਜਨਮਾਂ ਦੇ ਵਿਛੋੜੇ ਪਏ, ਆਖਿਰ ਦਸਵੇਂ ਜਾਮੇ ਦੇ ਵਿੱਚ ਇਸਨੂੰ ਮੁਕਤੀ ਨਸੀਬ ਹੋਈ ਸੀ। ਹਜ਼ੂਰ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਤੋਂ ਬੇਮੁਖ ਹੋ ਜਾਂਦਾ, ਗੁਰੂ ਤੋਂ ਬੇਮੁਖ ਹੋ ਜਾਂਦਾ, ਤੇ ਫਿਰ ਜਨਮਾਂ ਜਨਮਾਂ ਦੇ ਵਿਛੋੜੇ ਲੱਗਦੇ ਹਨ।
ਇਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਤਨੇ ਵੀ ਮਾਇਆ ਦੇ ਭੋਗ ਸਵਾਦ ਨੇ, ਮਾਇਆ ਦੇ ਰਸ ਨੇ, ਮਾਇਆ ਦੇ ਪਦਾਰਥ ਨੇ, ਇਹ ਤਾਂ ਖਿੰਦੇ ਵਿੱਚ ਹੀ ਸਾਰੇ ਕੌੜੇ ਹੋ ਗਏ। ਜਦੋਂ ਅੰਨ ਦਾ ਸਮਾਂ ਆਉਂਦਾ ਨਾ, ਤੇ ਉਸ ਵੇਲੇ ਮਾਇਆ ਦੇ ਸਾਰੇ ਸਵਾਦ ਫਿੱਕੇ ਜਾਪਣ ਲੱਗ ਪੈਂਦੇ ਹਨ।
ਵਿੱਚ ਨਾ ਕੋਈ ਕਰ ਸਕੈ ਕਿਸ ਥੈਰੋ ਵਹਿ ਰੋਜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਕੋਈ ਆਦਮੀ ਬਿਮਾਰ ਹੋ ਜਾਵੇ ਨਾ, ਹੁਣ ਕਈ ਵਾਰੀ ਕਈਆਂ ਨੂੰ ਸ਼ੂਗਰ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਹੋ ਜਾਂਦਾ, ਪਤਾ ਨਹੀਂ ਹੋਰ ਕਿੰਨੀਆਂ ਨਾ ਮੁਰਾਦ ਬਿਮਾਰੀਆਂ ਨੇ, ਅਤੇ ਫਿਰ ਉਹ ਕੋਈ ਚੀਜ਼ ਖਾ ਵੀ ਨਹੀਂ ਸਕਦਾ, ਖਿਨਮੈ ਕੌੜੇ ਹੋ ਗਏ ਜਿਤੜੇ ਮਾਇਆ ਭੋਗ। ਜਿੰਨੇ ਮਾਇਆ ਦੇ ਸਵਾਦ ਨੇ, ਮਾਇਆ ਦੇ ਭੋਗ ਨੇ, ਉਹ ਸਾਰੇ ਕੌੜੇ ਹੋ ਜਾਂਦੇ ਨੇ, ਸਾਡੀ ਸਿਹਤ ਲਈ ਹਾਨੀਕਾਰਕ ਹੁੰਦੇ ਨੇ, ਅਸੀਂ ਖਾ ਨਹੀਂ ਸਕਦੇ, ਸਾਡੇ ਲਈ ਉਹ ਜ਼ਹਿਰ ਬਣ ਜਾਂਦੇ ਨੇ, ਅਤੇ ਉਸ ਵੇਲੇ ਆਦਮੀ ਰੋਂਦਾ ਫਿਰਦਾ। ਪਰ ਹਜ਼ੂਰ ਕਹਿੰਦੇ ਵਿੱਚ ਨਾ ਕੋਈ ਕਰ ਸਕਿਆ ਕਿਸ ਥੈ ਰੋਵੈ ਰੋਜ਼, ਵੀ ਉਸ ਵੇਲੇ ਕੋਈ ਵਿੱਚ ਦਾ ਅਰਥ ਹੈ ਕੋਈ ਵਿੱਚ ਵਿਚੋਲਗੀ ਵੀ ਨਹੀਂ ਕਰ ਸਕਦਾ। ਕਿਸ ਥੈ ਰੋਵੈ ਰੋਜ਼ ਦੇ ਕਿਹਦੇ ਪਾਸ ਜਾ ਕੇ ਰੋਜ਼ ਰੋਜ਼ ਪਾਈਏ, ਜੀਵ ਰੋਵੇਗਾ।
ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿਸੇ ਜੀਵ ਦਾ ਕੀਤਾ ਹੋਇਆ ਯਤਨ, ਕੋਈ ਇਲਾਜ ਵੀ ਕੁਛ ਸਫਲ ਨਹੀਂ ਹੋ ਸਕਦਾ। ਕਿਉਂ? ਲਿਖਿਆ ਤੁਰ ਸੰਜੋਗ, ਵਾਹਿਗੁਰੂ ਪਰਮੇਸ਼ਰ ਨੇ ਤੁਰ ਤੋਂ ਸੰਜੋਗ ਹੀ ਐਸਾ ਲਿਖਿਆ ਹੁੰਦਾ ਜਿਸ ਦਾ ਸਦਕਾ ਸਾਨੂੰ ਜਿਹੜਾ ਦੁੱਖ ਵੀ ਤੇ ਸੁੱਖ ਵੀ ਭੋਗਣਾ ਹੀ ਪੈਂਦਾ ਹੈ।
ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੱਡਿਆਂ ਭਾਗਾਂ ਦੇ ਨਾਲ ਮੇਰਾ ਵਾਹਿਗੁਰੂ ਮਿਲਦਾ ਹੈ, ਕਿ ਜਦੋਂ ਕਿਸੇ ਜੀਰੂ ਪਿਸਤਰੀ ਨੂੰ ਵਾਹਿਗੁਰੂ ਮਿਲ ਜਾਵੇ ਤਾਂ ਉਤਰ ਹਿੰਸਾ ਵਿਯੋਗ ਤੇ ਪਾਈ ਫਿਰ ਸਾਰੇ ਵਿਛੋੜੇ ਉਤਰ ਜਾਂਦੇ ਨੇ। ਜਨਮਾਂ ਜਨਮਾਂ ਦੇ ਜਿਹੜੇ ਵਿਛੋੜੇ ਲੱਗੇ ਹੁੰਦੇ ਨੇ ਨਾ ਲੱਗਣ ਜਨਮ ਵਿਯੋਗ, ਉਹ ਸਾਰੇ ਜਨਮਾਂ ਜਨਮਾਂ ਦੇ ਵਿਛੋੜੇ ਲੈ ਜਾਂਦੇ ਹਨ।
ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰੋ, ਮਹਾਰਾਜ ਅਸੀਂ ਪਾਪੀ ਹਾਂ, ਗੁਨਾਹਗਾਰ ਹਾਂ, ਪਰ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ, ਤੇ ਮਹਾਰਾਜ ਸਾਨੂੰ ਕਿਰਪਾ ਕਰਕੇ ਰੱਖ ਲਵੋ। ਮੇਰੇ ਸਾਹਿਬ ਬੰਦੀ ਮੋਚ, ਮਹਾਰਾਜ ਤੁਸੀਂ ਸਾਡੇ ਬੰਦੀ ਮੋਚ ਦਾ ਅਰਥ ਹੈ ਬੰਦੀ ਛੋੜ ਪਿਤਾ ਹੋ। ਜਿਵੇਂ ਕੱਲ ਵੀ ਵਿਚਾਰ ਹੋਈ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਉਮਰ ਕੈਦੀ ਰਾਜਿਆਂ ਨੂੰ ਛਡਵਾਇਆ ਸੀ ਤੇ ਉਹਨਾਂ ਨੂੰ ਬੰਦੀ ਮੋਚ ਬੰਦੀ ਛੋੜ ਆਖਿਆ ਗਿਆ। ਹਜ਼ੂਰ ਕਹਿੰਦੇ ਐ ਮੇਰੇ ਪਾਤਸ਼ਾਹ ਗੁਰੂ ਪਰਮੇਸ਼ਰ ਜੀਓ, ਤੁਸੀਂ ਬੰਦੀ ਛੋੜ ਪਿਤਾ ਹੋ ਤੇ ਕਿਰਪਾ ਕਰੋ ਸਾਨੂੰ ਰੱਖ ਲਵੋ।
ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਕਤਕ ਦੇ ਮਹੀਨੇ ਦੇ ਅੰਦਰ ਜੇ ਸਾਧ ਸੰਗ ਗੁਰੂ ਦਾ ਸੰਗ ਪ੍ਰਾਪਤ ਹੋ ਜਾਵੇ, ਪੂਰੇ ਗੁਰੂ ਦੇ ਨਾਲ ਮਿਲਾਪ ਹੋ ਜਾਵੇ, ਬਿਨ ਸਹਿ ਸਭੇ ਸੋਚ ਤੇ ਫਿਰ ਸਾਰੀਆਂ ਸੋਚਾਂ ਨਾਸ ਹੋ ਜਾਂਦੀਆਂ ਨੇ, ਸਾਰੇ ਫਿਕਰ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ।
ਮੰਗਰ ਮਾਹੇ ਸੋਹੰਦੀਆਂ ਹਰ ਫਿਰ ਸੰਗ ਬੈਠੜਿਆ।
ਤੇ ਹੁਣ ਆ ਮੱਘਰ ਦਾ ਮਹੀਨਾ ਚੱਲ ਰਿਹਾ ਹੈ, ਥੋੜੇ ਦਿਨ ਬਾਕੀ ਹਨ, ਫਿਰ ਪੋਹ ਦਾ ਮਹੀਨਾ ਚੜ੍ਹਨਾ ਹੈ। ਇਹਦੀ ਵਿਚਾਰ ਸੰਗਰਾਂਦ ਵਾਲੇ ਦਿਨ ਵੀ ਸੰਗਤਾਂ ਨੇ ਸੁਣੀ ਸੀ, ਲੋਹਣ ਲੜੀਵਾਰ ਕਥਾ ਦੇ ਅੰਦਰ ਵੀ ਸਰਵਣ ਕਰੋ। ਹਜ਼ੂਰ ਕਹਿੰਦੇ ਮੰਗਹਿਰ ਮਾਹੇ ਸੁਹੰਦੀ ਆ, ਇਸ ਮੱਘਰ ਦੇ ਮਹੀਨੇ ਅੰਦਰ ਉਹ ਜੀਵਰੂ ਪਿਸਤਰੀਆਂ ਸੁਹੰਦੀਆਂ ਸੋਭਾ ਨੂੰ ਪ੍ਰਾਪਤ ਕਰਦੀਆਂ ਹਨ, ਹਰ ਪਿਰ ਸੰਗ ਬੈਠੜੀਆਂ ਹਨ, ਜਿਹੜੀਆਂ ਉਸ ਪਤੀ ਪਰਮੇਸ਼ਰ ਦੇ ਨਾਲ ਹੋ ਕੇ ਪਾ ਉਸ ਦੇ ਨਾਲ ਜੁੜ ਕੇ ਬਹਿੰਦੀਆਂ ਹਨ।
ਇਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਮਹਾਂਪੁਰਖਾਂ ਦੀ ਮਹਿਮਾ, ਉਹਨਾਂ ਦੀ ਸੋਭਾ ਕੀ ਅਸੀਂ ਗਣੀ ਦਾ ਅਰਥ ਹੈ ਗਿਣ ਸਕਦੇ ਹਾਂ, ਵਿਚਾਰ ਸਕਦੇ ਹਾਂ, ਜੇ ਸਾਹਿਬ ਮੇਲੜੀਆਂ ਹਨ, ਜਿਨ੍ਹਾਂ ਨੂੰ ਸਾਹਿਬ ਅਕਾਲ ਪੁਰਖ ਨੇ ਆਪਣੇ ਨਾਲ ਮੇਲਿਆ ਹੈ। ਜਿਹੜੇ ਐਸੇ ਮਹਾਂਪੁਰਖ ਹੋਏ ਨੇ ਭਗਤ ਕਬੀਰ ਜੀ ਵਰਗੇ, ਭਗਤ ਨਾਮਦੇਵ ਜੀ ਵਰਗੇ, ਬਾਬਾ ਫਰੀਦ ਜੀ ਵਰਗੇ ਅਤੇ ਹੋਰ ਗੁਰਸਿੱਖ ਮਹਾਂਪੁਰਖ, ਔਰ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਜੀ, ਬਾਬਾ ਮਨੀ ਸਿੰਘ ਜੀ ਵਰਗੇ ਸਤਿਗੁਰੂ ਦੇ ਐਸੇ ਪਿਆਰੇ ਗੁਰਸਿੱਖ ਹੋਏ ਨੇ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਵਰਗੇ ਪੰਜ ਪਿਆਰੇ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮੇਲਿਆ ਹੈ, ਉਹਨਾਂ ਦੀ ਸੋਭਾ ਕੋਈ ਕੀ ਗਿਣ ਕੇ ਦੱਸ ਸਕਦਾ ਹੈ।
ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇ ਲੜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਨ ਮਨ ਮੌਲਿਆ ਰਾਮ ਸਿਉ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰਨ ਦੇ ਨਾਲ ਉਹਨਾਂ ਦਾ ਤਨ ਵੀ ਤੇ ਮਨ ਵੀ, ਮੌਲਿਆ ਦਾ ਅਰਥ ਹੈ ਹਰਾ ਭਰਾ ਹੋ ਗਿਆ, ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਭਰ ਗਿਆ। ਸੰਗ ਸਾਧ ਸਹੇਲੜੀ ਆਹ, ਤੇ ਭਾਈ ਜਿਹੜੀਆਂ ਐਸੀਆਂ ਸਾਧ ਸੰਤ ਰੂਪ ਸਖੀਆਂ ਨੇ, ਭਗਤ ਮਹਾਂਪੁਰਖ ਨੇ, ਉਹ ਰੱਬ ਦੀਆਂ ਸੁਹਾਗਣਾਂ ਨੇ ਤੇ ਸਾਡੀਆਂ ਸਹੇਲੀਆਂ ਨੇ, ਐਸੇ ਭਗਤਾਂ ਦੇ ਨਾਲ ਸਾਨੂੰ ਵੀ ਮਿਲਣਾ ਚਾਹੀਦਾ ਹੈ।
ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇ ਲੜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਜੀਵਰੂ ਪਿਸਤਰੀ ਐਸੇ ਮਹਾਂਪੁਰਖਾਂ ਦੀ ਸੰਗਤ ਤੋਂ ਬਾਹਰ ਰਹਿੰਦੀ ਹੈ, ਕਿਉਂਕਿ ਪਰਮੇਸ਼ਰ ਦੇ ਪਿਆਰੇ ਸੰਤ ਭਗਤ ਰੱਬ ਦੀਆਂ ਸੁਹਾਗਣਾਂ ਨੇ, ਤੇ ਜਿਹੜੀ ਉਹਨਾਂ ਦੇ ਵਿੱਚ ਰਲ ਕੇ ਨਹੀਂ ਬੈਠ ਸਕਦੀ, ਸੇ ਰਹਿਣ ਅਕੇਲੜੀ ਆਹ, ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਫਿਰ ਉਹਨਾਂ ਨੂੰ ਇਕੱਲੀਆਂ ਹੀ ਰਹਿਣਾ ਪੈਂਦਾ, ਉਹ ਸੁਹਾਗਣਾਂ ਨਹੀਂ ਬਣ ਸਕਦੀਆਂ, ਉਹਨਾਂ ਦੀ ਗਿਣਤੀ ਛੁੱਟੜਾਂ ਵਿੱਚ ਚਲੀ ਜਾਂਦੀ ਹੈ। ਜਿਵੇਂ ਜਿਹੜੀਆਂ ਛੁੱਟੜਾਂ ਨੇ ਉਹ ਇਕੱਲੀਆਂ ਹੀ ਰਹਿੰਦੀਆਂ ਨੇ, ਪਤੀ ਤੋਂ ਬਿਨਾਂ ਇਕੱਲੀਆਂ ਨੂੰ ਰਹਿਣਾ ਪੈਂਦਾ। ਅਤੇ ਯਾਦ ਰੱਖੋ, ਇਸਤਰੀ ਦੇ ਲਈ ਸਭ ਤੋਂ ਵੱਡੀ ਸਜ਼ਾ ਇਹੀ ਹੁੰਦੀ ਹੈ ਵੀ ਉਹਨੂੰ ਇਕੱਲੀ ਨੂੰ ਰਹਿਣਾ ਪਵੇ। ਇਕੱਲੀ ਨੂੰ ਰਹਿਣਾ ਬਹੁਤ ਔਖਾ ਮਹਿਸੂਸ ਹੁੰਦਾ, ਬੰਦੇ ਨੂੰ ਵੀ ਔਖਾ ਹੈ, ਪਰ ਖਾਸ ਕਰਕੇ ਇਸਤਰੀਆਂ ਲਈ ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਵਾਹਿਗੁਰੂ ਦੀਆਂ ਸੰਤ ਭਗਤ ਰੂਪ ਸਖੀਆਂ ਦੇ ਨਾਲ ਪ੍ਰੇਮ ਨਹੀਂ ਹੁੰਦਾ, ਜਿਹੜੀਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਨਹੀਂ ਆ ਕੇ ਬੈਠ ਸਕਦੀਆਂ, ਅਤੇ ਫਿਰ ਉਹਨਾਂ ਨੂੰ ਇਹ ਸਜ਼ਾ ਮਿਲਦੀ ਹੈ ਸੇ ਰਹਿਣ ਅਕੇਲੜੀਆਂ, ਉਹ ਬਿਲਕੁਲ ਤਨਹਾਈ ਵਿੱਚ ਰਹਿੰਦੀਆਂ ਨੇ, ਇਕੱਲੀਆਂ ਰਹਿੰਦੀਆਂ ਨੇ, ਉਹਨਾਂ ਨੂੰ ਕਦੇ ਕੋਈ ਨਾਲ ਸਹਾਇਕ ਤੇ ਸਾਥੀ ਨਹੀਂ ਮਿਲਦਾ।
ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹਨਾਂ ਜੀਵ ਰੂਪ ਇਸਤਰੀਆਂ ਦਾ ਜਿਹੜਾ ਵਿਛੋੜੇ ਦਾ ਦੁੱਖ ਹੈ ਉਹ ਵੀ ਕਦੀ ਉਤਰ ਨਹੀਂ ਸਕਦਾ, ਤੇ ਬਲਕਿ ਜਦੋਂ ਅੰਧਾ ਸਮਾਂ ਆਉਂਦਾ ਸੇ ਜਮ ਕੈ ਵਸ ਪੜਿਆ, ਤੇ ਫਿਰ ਉਹ ਜਮਾਂ ਦੇ ਵਸ ਪੈਂਦੀਆਂ ਨੇ, ਕਿਉਂਕਿ ਜੇ ਤਾਂ ਵਾਹਿਗੁਰੂ ਦੇ ਨਾਲ ਪ੍ਰੇਮ ਹੋਵੇ ਫਿਰ ਤੇ ਵਾਹਿਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਹੋ ਸਕਦਾ ਸੀ, ਪਰ ਹੁਣ ਵਾਹਿਗੁਰੂ ਦੇ ਨਾਲ ਤੇ ਮਿਲਾਪ ਹੋਇਆ ਨਹੀਂ, ਤੇ ਇਸ ਲਈ ਉਹਨਾਂ ਨੂੰ ਫਿਰ ਅੱਗੇ ਜਾ ਕੇ ਜਮਾਂ ਦੇ ਵਸ ਪੈਣਾ ਪੈਂਦਾ ਹੈ।
ਜਿਨੀ ਰਾਵਿਆ ਪ੍ਰਭ ਆਪਣਾ ਸਿੱਧ ਸਨ ਨਿਤ ਖੜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਜੀਵ ਰੂਪ ਸਖੀਆਂ ਨੇ ਉਸ ਆਪਣੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵਿਆ ਦਾ ਅਰਥ ਮਾਣਿਆ ਹੈ, ਸੇ ਦਿਸਨ ਨਿਤ ਖੜਿਆ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਹਮੇਸ਼ਾ ਲਈ ਬੜੀ ਸੋਭਾ ਦੇ ਸੰਯੁਕਤ ਖੜੀਆਂ ਹੋਈਆਂ ਦਿਸਦੀਆਂ ਨੇ, ਕਿਉਂਕਿ ਜਿਹੜੀਆਂ ਸੁਹਾਗਣਾਂ ਨੇ ਉਹਨਾਂ ਦਾ ਸਹੁਰੇ ਘਰ ਵੀ ਪੇਕੇ ਘਰ ਦੇ ਵਿੱਚ ਵੀ ਸਨਮਾਨ ਹੁੰਦਾ, ਅਤੇ ਇਸੇ ਤਰ੍ਹਾਂ ਜਿਨ੍ਹਾਂ ਗੁਰਮੁਖ ਸਖੀਆਂ ਨੇ ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ, ਉਸ ਰੱਬ ਦੇ ਘਰ ਸੱਚਖੰਡ ਦਰਬਾਰ ਦੇ ਵਿੱਚ ਵੀ ਬੜੀ ਸੋਭਾ ਦੇ ਸੰਯੁਕਤ ਖੜੀਆਂ ਦਿਸਦੀਆਂ ਹਨ।
ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੀਆਂ ਐਸੀਆਂ ਪਵਿੱਤਰ ਗੁਰਮੁਖ ਸਖੀਆਂ ਨੇ ਤੇ ਫਿਰ ਉਹਨਾਂ ਦੇ ਕੰਠ ਦੇ ਵਿੱਚ ਬੜੇ ਸੁੰਦਰ ਭੂਸ਼ਣ ਪਾਏ ਹੋਏ ਸਾਜਦੇ ਨੇ, ਔਰ ਉਹ ਭੂਸ਼ਣ ਵੀ ਕੈਸੇ ਰਤਨ ਜਵੇ ਹਰ ਲਾਲ ਹਰ, ਜਿਹੜੇ ਰਤਨ ਨੇ ਜਵਾਹਰਾਤ ਨੇ ਅਤੇ ਲਾਲ ਨੇ, ਇਹ ਉਹਨਾਂ ਦੇ ਗਲ ਦੇ ਵਿੱਚ ਜੜੇ ਹੋਏ ਅਤੇ ਬੜੇ ਸੁੰਦਰ ਹੀਰੇ ਜੜਤ ਜਿਹੜੇ ਸੁੰਦਰ ਭੂਸ਼ਣ ਪਾਏ ਹੋਏ ਉਹਨਾਂ ਦੇ ਫੱਬਦੇ ਹਨ। ਇੱਥੇ ਅੰਤਰੀ ਭਾਵ ਦੇ ਵਿੱਚ ਮਹਾਂਪੁਰਖ ਇਹਨਾਂ ਸ਼ਬਦਾਂ ਦੇ ਅਰਥ ਕਰਦੇ ਸਨ, ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆ ਹੈ। ਰਤਨ ਤੋਂ ਮੁਰਾਦ ਹੈ ਨਾਮ ਦੀ, ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰਹਾਥ ਤਰਿਓ ਮੇਰਾ ਮਾਥਾ, ਅਤੇ ਜਵੇਹਰ ਤੋਂ ਮੁਰਾਦ ਹੈ ਗਿਆਨ ਦੀ, ਅਤੇ ਲਾਲ ਤੋਂ ਮੁਰਾਦ ਹੈ ਪ੍ਰੇਮ ਦੀ। ਇਹ ਜਿਹੜੇ ਐਸੇ ਉੱਤਮ ਸਾਧਨ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਅਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ, ਕੰਠ ਤਿਨਾ ਜੜੀਆ ਹੈ, ਇਹੀ ਰਤਨ ਜਵਾਹਰ ਅਤੇ ਲਾਲ ਉਹਨਾਂ ਦੇ ਕੰਠ ਦੇ ਨਾਲ ਜੜੇ ਹੁੰਦੇ ਨੇ। ਭਾਵੋ ਦੈਵੀ ਗੁਣਾਂ ਦੇ ਸੰਯੁਕਤ ਰੂਹਾਂ ਵਾਹਿਗੁਰੂ ਦੇ ਦਰ ਸੋਭਾ ਨੂੰ ਪ੍ਰਾਪਤ ਕਰਦੀਆਂ ਹਨ।
ਨਾਨਕ ਬਾਛੈ ਧੂੜ ਤਿਨ ਪ੍ਰਭ ਸ਼ਰਣੀ ਦਰ ਪੜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਮੈਂ ਵੀ ਐਸੀਆਂ ਜਿਹੜੀਆਂ ਰੱਬ ਦੀਆਂ ਸੁਹਾਗਣਾਂ ਨੇ ਸੰਤ ਭਗਤ ਰੂਪ ਸਖੀਆਂ ਨੇ, ਮੈਂ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਚਾਹੁੰਦਾ ਹਾਂ, ਕਿਨ੍ਹਾਂ ਦੀ ਪ੍ਰਭ ਸਰਣੀ ਦਰ ਪੜੀਆਂ ਹਾਂ, ਜਿਹੜੀਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੀ ਸ਼ਰਨ ਪਈਆਂ ਰਹਿੰਦੀਆਂ ਨੇ, ਭਾਵ ਜਿਹੜੀਆਂ ਉਸ ਵਾਹਿਗੁਰੂ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੀਆਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ, ਜਿਨ੍ਹਾਂ ਦੀ ਐਸੀ ਅਵਸਥਾ ਬਣੀ ਹੋਈ ਹੈ, ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
ਮੰਗੇ ਪ੍ਰਭ ਆਰਾਧਣਾ ਬਹੜ ਨਾ ਜਨ ਮੜਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਇਸ ਮੱਘਰ ਦੇ ਮਹੀਨੇ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਰਾਧਣਾ ਚਾਹੀਦਾ, ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਵੀ ਸਾਨੂੰ ਸਿਮਰਨ ਇੱਕ ਦਾ ਹੀ ਕਰਨਾ ਚਾਹੀਦਾ, ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ। ਗੁਰਮਤਿ ਦਾ ਸਿਧਾਂਤ ਇੱਕ ਓਅੰਕਾਰ ਦੇ ਨਾਲ ਜੁੜਿਆ ਹੋਇਆ, ਇੱਕ ਨੂੰ ਛੱਡ ਕੇ ਹੋਰ ਪਾਸੇ ਨਹੀਂ ਜਾਣਾ, ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਕਰਨਾ। ਹਜ਼ੂਰ ਕਹਿੰਦੇ ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ। ਮੰਗਰ ਦੇ ਮਹੀਨੇ ਵਿੱਚ ਜਿਹੜੀਆਂ ਜੀਵ ਰੂਪ ਇਸਤਰੀਆਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਰਾਧੀਆਂ ਨੇ, ਬਹੁੜ ਨਾ ਜਨਮ ਅੜੀਆ ਹੈ, ਉਹਨਾਂ ਨੂੰ ਦੁਬਾਰਾ ਮੁੜ ਕੇ ਫਿਰ ਜਨਮ ਨਹੀਂ ਧਾਰਨ ਕਰਨਾ ਪੈਂਦਾ, ਉਹਨਾਂ ਨੂੰ ਦੁਬਾਰਾ ਮੁੜ ਕੇ ਗਰਭ ਦੇ ਵਿੱਚ ਨਹੀਂ ਆਉਣਾ ਪੈਂਦਾ, ਅਤੇ ਜਿਹੜੀਆਂ ਜਨਮ ਨਹੀਂ ਲੈਂਦੀਆਂ ਅਤੇ ਮਰਨਾ ਤਾਂ ਆਪਣੇ ਆਪ ਹੀ ਉਹਨਾਂ ਦਾ ਦੂਰ ਹੋ ਜਾਂਦਾ, ਕਿਉਂਕਿ ਜਨਮ ਦੇ ਨਾਲ ਹੀ ਤਾਂ ਮਰਨ ਦਾ ਸੰਬੰਧ ਹੈ ਨਾ। ਜੇ ਜਨਮ ਹੀ ਨਾ ਲਿਆ ਤਾਂ ਮਰਨਾ ਫਿਰ ਕਿਵੇਂ ਹੋ ਸਕਦਾ? ਹਜ਼ੂਰ ਕਹਿੰਦੇ ਨੇ, ਜਿਹੜੀਆਂ ਰੂਹਾਂ ਵਾਹਿਗੁਰੂ ਦਾ ਸਿਮਰਨ ਕਰਦੀਆਂ ਹਨ, ਬਹੁੜ ਨਾ ਜਨਮ ਅੜੀਆ, ਉਹ ਮੁੜ ਕੇ ਦੁਬਾਰਾ ਜਨਮ ਨਹੀਂ ਲੈਂਦੀਆਂ, ਅਤੇ ਜਦੋਂ ਜਨਮ ਨਹੀਂ ਲੈਣਾ ਤਾਂ ਫਿਰ ਮੌਤ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦੀ, ਹਮੇਸ਼ਾ ਲਈ ਅਮਰ ਹੋ ਜਾਂਦੀਆਂ ਨੇ। ਇਹ ਹੈ ਪਾਵਨ ਪਵਿੱਤਰ ਉਪਦੇਸ਼, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤਾ, ਜਿਹਨੂੰ ਆਪਾਂ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਬਾਂਛੈ ਧੂੜ ਤਿਨ ਪ੍ਰਭ ਸ਼ਰਣੀ ਦਰ ਪੜਿਆ, ਮੰਗਰ ਪ੍ਰਭ ਆਰਾਧਣਾ ਬਹੁੜ ਨ ਜਨਮ ਮੜਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।